ਦੂਸਰੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਭਲਾ ਜੀ ਭਾਣਾ ਜੀ ਤੇ ਭੁੱਲ ਗਏ ਜੀ। ਸੇਵਕ ਉਹ ਹੈ ਆਗਿਆ ਸਮਨੀ ਸਾਹਿਬ ਸੇਵਾ, ਇਹ ਮਰਿਆਦਾ ਮਹਾਰਾਜ ਸਾਹਿਬ ਨੇ ਬਣਾਈ ਹੈ। ਮਰਿਆਦਾ ਦੇ ਬਾਰੇ ਹੁਕਮ ਹੋਇਆ ਬੋਲ, ਮਰਿਆਦਾ ਹੈ ਕਿ ਆਗਿਆ ਸਮਨੀ ਸਾਹਿਬ ਸੇਵਾ, ਆਗਿਆ ਮੰਨਣ ਦੇ ਬਰਾਬਰ ਹੋਰ ਕੋਈ ਸੇਵਾ ਨਹੀਂ। ਪਹਿਲੇ ਸਰੂਪ ਵਿਚ ਬਚਨ ਹਨ ਸਲਾਮ ਜਵਾਬ ਦੋਵੇਂ ਕਰੇ, ਮੁੰਡਾ ਉੱਠਾ ਜਾਏ ਨਾਨਕ ਦੋਵੇਂ ਕੂੜੀਆਂ ਹਾਏ ਨੰਕਾ ਹੀ ਪਾਏ। ਸਲਾਮ ਵੀ ਕੀਤੀ, ਝੁਕੇ ਵੀ, ਨਮਸਕਾਰ ਵੀ ਕੀਤੀ, ਮੱਥਾ ਵੀ ਟੇਕਿਆ। ਗੁਰੂ ਕੇ ਸਿੱਖ ਅੰਮ੍ਰਿਤ ਛੱਕ, ਗੁਰੂ ਕੇ ਸਿੱਖ ਪੁਰਹ ਪੈ ਛੱਡ, ਗੁਰੂ ਕੇ ਸਿੱਖ ਰਹਿਤ ਮਰਿਆਦਾ ਚ ਪ੍ਰਪੱਕ ਹੋ, ਗੁਰੂ ਕੇ ਸਿੱਖ ਧਰਮ ਦੇ ਕਿਰਤ ਕਰ ਵੰਡ ਕੇ ਛੱਕ, ਗੁਰੂ ਕੇ ਸਿੱਖ ਬਾਣੀ ਦਾ ਨਿਤ ਪ੍ਰੇਮੀ ਬਣ। ਇਹ ਰਹਿੰਦੀ ਗੱਲ ਮੇਰੇ ਪਾਸੋਂ ਹੋਣੀ। ਫਿਰ ਭਾਈ ਕੇਵਲ ਮੱਥਾ ਟੇਕਣ ਦੇ ਨਾਲ ਗੱਲ ਨਹੀਂ ਬਣਨੀ। ਹੁਣੇ ਆਪਾਂ ਸੁਣ ਰਹੇ ਸੀ, ਸਾਧ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭ ਪਾਇਓ। ਸੋ ਆਗਿਆ ਮੰਨਣ ਦੇ ਬਰਾਬਰ ਹੋਰ ਕੋਈ ਵੱਡੀ ਸੇਵਾ ਨਹੀਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਤੇ ਕਿਵੇਂ ਬਖਸ਼ਿਸ਼ ਕੀਤੀ? ਕਾਰਨ ਕੀ? ਤਿੰਨ ਅੱਖਰ ਰਤਨਾਂ ਤੇ ਭਲਾ ਜੀ ਭਾਣਾ ਜੀ ਤੇ ਭੁੱਲ ਗਏ। ਪੁਰਖਾ ਇਹ ਕੰਮ ਨਹੀਂ ਸੀ ਕਰਨਾ, ਭੁੱਲ ਗਏ ਜੀ। ਸੋ ਇਸੇ ਤਰ੍ਹਾਂ ਕਰਨਾ ਪੈਣਾ ਭਾਣਾ ਜੀ, ਇਹ ਠੀਕ ਹੈ। ਹਾਂਜੀ ਭਲਾ ਜੀ, ਭਲਾ ਜੀ ਭਾਣਾ ਜੀ ਭੁੱਲ ਗਏ ਜੀ। ਹੋਰ ਦੂਸਰਾ ਅੱਖਰ ਆਪਣੇ ਰਤਨਾਂ ਤੋਂ ਕੱਢਿਆ ਹੀ ਨਹੀਂ ਸੱਚੇ ਪਾਤਸ਼ਾਹ ਜੀ ਨੇ। ਬੇਅੰਤ ਪਾਤਸ਼ਾਹ ਨੇ ਆਪਣੇ ਪਾਸ ਇੰਨਾ ਸਮਾਂ ਨਹੀਂ, ਬੜੇ ਗੁਰਮੁਖ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਆਪਣ ਪਵਿੱਤਰ ਬਚਨ ਸੁਣਾਉਣ ਵਾਲੇ ਨੇ। ਪਰ ਇੱਕ ਇੱਕ ਪਾਤਸ਼ਾਹ ਜੀ ਦੇ ਬਾਰੇ ਚ ਵਿਚਾਰ ਕੇ ਵੇਖ ਲਈਏ, ਇਹੀ ਗੱਲ ਹੋਵੇਗੀ, ਸਿੱਧ ਹੋਵੇਗਾ, ਇਹੀ ਨਿਚੋੜ ਪੱਤ ਨਿਕਲੇਗਾ ਕਿ ਹੁਕਮ ਮੰਨਣਾ ਗੁਰਸਿੱਖੀ ਦੇ ਵਿੱਚ ਇਹ ਬੜਾ ਭਾਰੀ ਜ਼ਰੂਰੀ ਹੈ। ਔਰ ਹੁਕਮ ਗੁਰੂ ਕਾ ਮੰਨਣਾ, ਹੋਰ ਕਿਸੇ ਦਾ ਨਹੀਂ। ਗੁਰੂ ਕੇ ਸਿੱਖਾਂ ਦਾ ਹੁਕਮ ਜੋ ਹੋਵੇਗਾ ਉਹ ਗੁਰੂ ਕੀ ਮਰਿਆਦਾ ਅਨੁਸਾਰ ਹੋਵੇਗਾ। ਉਹ ਪੰਜਾਂ ਪਿਆਰਾਂ ਦਾ ਹੁਕਮ ਗੁਰੂ ਕਾ ਹੁਕਮ ਜਾਣ ਕਰਕੇ ਹਰੇਕ ਸਿੰਘ ਨੂੰ, ਹਰੇਕ ਮਾਈ ਭਾਈ ਨੂੰ ਉਸ ਹੁਕਮ ਅੱਗੇ ਸੀਸ ਝੁਕਾਉਣਾ ਪਵੇ। ਸੋ ਸਤਿਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਹਮੇਸ਼ਾ ਆਗਿਆ ਵਿਚ ਰਹਿ, ਪ੍ਰਵਾਹ ਨਹੀਂ ਕੀਤੀ, ਠੰਡ ਦੇ ਵਿਚ ਆਪ ਜੀ ਦਾ ਸਰੀਰ ਜੜ ਹੋ ਜਾਣਾ ਅਤਿਅੰਤ ਠੰਡ ਦਾ ਕਾਰਨ, ਜਾਂ ਅੱਧੀ ਰਾਤ ਨੂੰ ਵੀ, ਠੀਕ ਪਹਿਲਾਂ ਦੱਸਣਾ ਜੀ ਅੱਧੀ ਰਾਤ ਹੈ, ਹਜ਼ੂਰ ਕਹਿੰਦੇ ਪੁਰਖਾ ਫਿਰ ਵੇਖ ਮਹਾਰਾਜ ਅੱਧੀ ਰਾਤ ਹੈ, ਬਾਬਾ ਬੁੱਢਾ ਜੀ ਅੱਗੇ ਇਹ ਬਚਨ ਕਹਿ ਕੇ ਫੇਲ ਹੋ ਚੁੱਕੇ ਨੇ। ਤੀਸਰੀ ਵਾਰੀ ਕਿਹਾ, ਖਿਆਲ ਕੀਤਾ ਰਾਤ ਅੱਧੀ ਹੈ, ਸੱਚੀ ਬੋਲਿਆ। ਕਾਰਨ ਕੀ? ਉਹ ਮਨਾ ਉਹ ਇਹ ਬੁੱਧੀ ਨਾਲ ਨਿਸ਼ਚਾ ਕੀਤਾ ਨਾ ਕਿ ਅੱਧੀ ਰਾਤ ਹੈ, ਬੁੱਧੀ ਦੇ ਮੰਡਲ ਵਿਚ ਫਿਰਦਾ ਹੈ। ਸੋ ਇਹ ਆਪਣੀ ਬੁੱਧੀ ਦੀ ਚਾਤਰਤਾ ਛੱਡ, ਗੁਰੂ ਕੇ ਚਰਨਾਂ ਵਿਚ ਬੇਨਤੀ ਕਰ। ਬੇਨਤੀ ਕੀਤੀ, ਪੁਰਖਾ ਕਿੰਨੀ ਰਾਤ ਰਹਿੰਦੀ ਹੈ? ਹਜ਼ੂਰ ਮੈਂ ਭੁੱਲ ਗਿਆ ਸੀ। ਦੱਸ ਭਾਈ, ਝੂਠ ਬੋਲਣਾ ਨਹੀਂ, ਬੋਲੀਆ ਤੱਕ ਸਰਵ ਝੂਠ ਨਾ ਬੋਲੀਏ। ਸੋ ਕੀ ਦੱਸ ਕਿੰਨੀ ਰਾਤ ਗੁਜ਼ਰੀ ਹੈ? ਸੱਚੇ ਪਾਤਸ਼ਾਹ ਜਿੰਨੀ ਰਾਤ ਗੁਜ਼ਾਰੀ ਹੈ ਗੁਜ਼ਰ ਗਈ ਹੈ, ਔਰ ਜਿੰਨੀ ਤੁਸੀਂ ਬਾਕੀ ਰੱਖੀ ਹੈ ਸੱਚੇ ਪਾਤਸ਼ਾਹ ਓਨੀ ਬਾਕੀ ਰਹਿੰਦੀ ਹੈ। ਦਾਤ ਨੂੰ ਕੀ ਪਤਾ? ਬੁੱਧੀ ਦੀ ਹਲਕਾ ਤੋਂ ਪਰੇ ਹੋ ਗਏ। ਉਸ ਵੇਲੇ ਬਾਬਾ ਬੁੱਢਾ ਜੀ ਸਮਝ ਗਏ ਕਿ ਇਹ ਸਾਡੇ ਨਾਲੋਂ ਪਹਿਲਾ ਦਰਜਾ ਲੈ ਗਏ। ਮੈਂ ਵੀ ਵੱਡਾ ਭਾਰੀ ਸੇਵਾ ਕਰਦਾ ਸੀ, ਪਰ ਨਹੀਂ, ਮੈਨੂੰ ਇਹ ਖਿਆਲ ਸੀ ਕਿ ਮੈਂ ਵੱਡਾ ਸੇਵਾਦਾਰ ਹਾਂ, ਪਰ ਆਗਿਆ ਵਿਚ ਚੱਲਦਿਆਂ ਹੋਇਆ ਆਪਣੀ ਬੁੱਧੀ ਉੱਥੇ ਨਹੀਂ, ਉੱਥੇ ਗੁਰੂ ਕੀ ਆਗਿਆ। ਸੋ ਸਤਿਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਛਾਤੀ ਨਾਲ ਲਾ ਕੇ, ਜਦੋਂ ਇੱਥੋਂ ਤੱਕ ਵੀ ਕਿਹਾ ਗਿਆ ਕਿ ਮੁਰਦਾ ਖਾਓ, ਜਿੱਥੋਂ ਤੱਕ ਵੀ ਚਾਰ ਚਿਹਰੇ ਫਿਰਨ ਲੱਗ ਪੈ ਸਿਖਾ ਬਣੀ ਹੋਈ ਦੇ, ਪੁੱਛਿਆ ਪੁਰਖਾ ਖਾਂਦਾ ਨਹੀਂ ਕਿ ਆਗਿਆ ਕਿਹੜੇ ਪਾਸੋਂ ਹੈ? ਇਹਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਕੱਪੜਾ ਚੱਕਿਆ, ਤਿੰਨ ਮੇਲ ਦਾ ਕੜਾ ਪ੍ਰਸ਼ਾਦ ਅਥਵਾ ਸਾਰਾ ਸਾਂਗ ਹੀ ਅਲੋਪ ਕਰ ਦਿੱਤਾ ਹੈ। ਛਾਤੀ ਨਾਲ ਘੁੱਟ ਕੇ ਲਾ ਲਿਆ, ਗੁਰ ਅੰਗਦ ਗੁਰ ਅੰਗ ਤੇ ਗੰਗਾ ਜਾਨ ਤਰੰਗ ਉਠਾ। ਸੋ ਜੇ ਕਦੇ ਕਿਹਾ ਸੀ ਕਿੱਕਰਾਂ ਤੋਂ ਮਠਿਆਈ ਝਾੜੋ, ਸਾਹਿਬਜ਼ਾਦੇ ਨੇ ਕਹਿ ਦਿੱਤਾ ਕੋਈ ਰਿਸ਼ੀ ਮੁਨੀ ਪੀਰ ਪੈਗੰਬਰ ਐਸਾ ਨਹੀਂ ਹੋਇਆ ਜਿਹਨੇ ਕਿਤੇ ਦਰਸ਼ਾਂ ਤੋਂ ਇਹ ਮਚਾਈਆਂ ਝਾੜੀਆਂ ਹੋਣ। ਇੱਥੋਂ ਕੰਢੇ ਡਿੱਗਣ ਗਏ, ਕੋਈ ਪੱਤਰੇ ਥੋੜੇ ਬਹੁਤੇ ਡਿੱਗ ਪੈਣਗੇ, ਇੰਨਾ ਸ਼ਰਮਿੰਦਾ ਕਿਉਂ ਕਰਨਾ ਚਾਹੁੰਦੇ ਮੈਨੂੰ ਸੰਗਤਾਂ ਵਿੱਚ? ਸਾਨੂੰ ਨਹੀਂ ਚੰਗਾ ਲੱਗਦਾ ਤਾਂ ਇਸ ਤਰ੍ਹਾਂ ਤਾਂ ਰਹਿਣ ਦੇ, ਬੈਠਾ ਰਹਿਣ ਦੇ। ਲੋਕੀ ਕਹਿਣਗੇ ਪਾਗਲ ਹੋ ਗਿਆ ਸਾਹਿਬਜ਼ਾਦਾ। ਪਰ ਸਤਿਗੁਰੂ ਅੰਗਦ ਸਾਹਿਬ ਨੂੰ ਆਗਿਆ ਹੁੰਦੀ ਹੈ, ਅੱਧਾ ਬਚਨ ਰਤਨਾਂ ਵਿੱਚੋਂ ਨਿਕਲਿਆ, ਅੱਧਾ ਹਾਲੇ ਨਹੀਂ। ਚੱਟ ਉਸ ਵੇਲੇ ਕਮਰ ਕਸਾ ਕਰਕੇ ਜਾ ਕੇ ਮਠਿਆਈ ਝਾੜਨੀ ਸ਼ੁਰੂ ਕੀਤੀ। ਸੋ ਖਾਲਸਾ ਜੀ, ਜਿੱਥੇ ਗੁਰੂ ਕੀ ਮਰਿਆਦਾ, ਗੁਰੂ ਕਾ ਹੁਕਮ ਹੈ, ਉੱਥੇ ਗੁਰੂ ਕੇ ਸਿੱਖ ਨੂੰ ਆਪਾ ਭਾਵ ਮਿਟਣਾ ਪਵੇਗਾ, ਔਰ ਗੁਰੂ ਕੇ ਹੁਕਮ ਦੇ ਅੱਗੇ ਆਪਣਾ ਸੀਸ ਝੁਕਾਉਣਾ ਪਵੇਗਾ। ਕਹਿੰਦੇ ਸਨ ਕੁਛ ਲੋਕ ਦਸਮ ਪਾਤਸ਼ਾਹ ਜੀ ਦੇ ਮੌਕੇ ਵੀ ਇਹ ਕੀ ਕਰਨ ਲੱਗ ਪਿਆ, ਦੇਵੀ ਪੁੱਠੀ ਪੈ ਗਈ। ਲਓ ਜੀ, ਕਦੇ ਗੁਰਾਂ ਨੇ ਆਪਣੇ ਚੇਲਿਆਂ ਨੂੰ ਸਿੱਖਾਂ ਨੂੰ ਵੀ ਵਢਿਆ? ਨਵੇਂ ਪਾਤਸ਼ਾਹ ਤੱਕ ਤਾਂ ਆਪਣੇ ਸਿੱਖਾਂ ਦੀ ਪਗਪਾਲਾ ਹੁੰਦੀ ਆਈ, ਮਰਦਿਆਂ ਨੂੰ ਜਿਉਂਦੇ ਕਰਦੇ ਰਹੇ। ਹੁਣ ਇਹ ਕਹਿਣ ਲੱਗੇ ਨੇ ਅਸੀਂ ਸਿੱਖਾਂ ਨੂੰ ਆਪ ਹੀ ਵੱਢ ਦੇਣਾ। ਸੋ ਉਸ ਮੌਕੇ ਤੇ ਜਿਹੜੇ ਕੱਚੇ ਮਨਾਂ ਵਾਲੇ ਸਨ ਉਹ ਹਿੱਲ ਗਏ। ਪਰ ਧੰਨ ਗੁਰੂ ਕੇ ਪਿਆਰੇ, ਪੰਜ ਪਿਆਰੇ ਜਿਨ੍ਹਾਂ ਨੇ ਕੇਵਲ ਇਹੀ ਜਾਣਿਆ ਕਿ ਸੀਸ ਗੁਰੂ ਕੇ ਚਰਨਾਂ ਚ ਭੇਟਾ ਕੀਤਾ ਹੋਇਆ, ਤਨ ਮਨ ਧਨ ਸਭ ਸੌਂਕ ਗੁਰੂ ਕੋ ਹੁਕਮ ਮੰਨਿਆ ਪਾਈਆ, ਹੁਣ ਇੱਥੇ ਵਿਚਾਰਨ ਵਾਲੇ ਤਹੀਲ ਹੁਜਤ ਕਰਨ ਦਾ ਮੌਕਾ ਹੀ ਨਹੀਂ, ਮਹਾਰਾਜ ਸੀਸ ਹਾਜ਼ਰ ਹੈ। ਸੋ ਇੱਕ ਗਲਤੀ ਕਰ ਬੈਠਾ ਹੈ, ਕੀ ਗਲਤੀ ਕੀਤੀ ਮਹਾਰਾਜ? ਤੁਹਾਡਾ ਪਹਿਲਾ ਹੁਕਮ ਨਹੀਂ ਮੰਨਿਆ, ਦੂਸਰਾ ਹੁਕਮ ਮੌਕੇ ਨਹੀਂ ਉੱਠਿਆ, ਜਦੋਂ ਤੋਂ ਲੈ ਕੇ ਤੁਹਾਡੇ ਚਰਨਾਂ ਚ ਪਹੁੰਚਿਆ ਸੀ, ਤਨ ਮਨ ਧਨ ਤੁਹਾਡੇ ਚਰਨਾਂ ਚ ਪਹਿਲਾਂ ਹੀ ਹਾਜ਼ਰ ਕਰ ਚੁੱਕਾ ਸੀ, ਮੈਂ ਗਲਤੀ ਕੀਤੀ ਹੈ, ਦੋ ਵਾਰੀ ਆਪਣੇ ਸਿਰ ਨੂੰ ਲੁਕਾ ਕੇ ਕਿਉਂ ਰੱਖਿਆ? ਤੇ ਮੁਆਫ਼ੀ ਦਿਓ, ਔਰ ਦਾਸ ਦਾ ਤੀਰਥ ਹਾਜ਼ਰ ਹੈ, ਸੱਚੇ ਪਾਤਸ਼ਾਹ ਜੀ ਨੇ ਝਟਕਾ ਦਿੱਤਾ, ਔਰ ਇੱਕ ਦੇ ਝਟਕੇ ਜਾਣ ਤੋਂ ਦੂਜੇ ਵਾਸਤੇ ਬੜੀ ਮੁਸ਼ਕਲ ਸੀ, ਹੋਰ ਕਿ ਪਹਿਲਾਂ ਤਾਂ ਕੋਈ ਸ਼ੱਕ ਸੀ, ਹੁਣ ਸ਼ੱਕ ਨਹੀਂ ਰਹੇ, ਦੂਸਰੇ ਸਿੱਖ ਨੇ ਸਿਰ ਦੇਣਾ, ਤੀਸਰੇ ਨੇ, ਚੌਥੇ ਨੇ, ਪੰਜਵੇਂ ਨੇ, ਸੋ ਆਗਿਆ ਮੰਨੀ ਤਾਂ ਕਿੱਡੀ ਵੱਡੀ ਭਾਰੀ ਦਾਤ ਮਿਲੀ, ਉਹਨਾਂ ਪੰਜਾਂ ਨੇ ਆਪਣਾ ਰੂਪ ਬਣਾ ਕਰਕੇ ਬਚਨ ਕਹਾ ਲਿਆ ਕਿ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਗੁਰੂ ਘਰ ਦੇ ਵਿੱਚ ਆਗਿਆ ਮੰਨਣੀ ਸਭ ਤੋਂ ਵੱਡੀ ਗੱਲ ਹੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਗਿਆ ਮੰਨੀ ਸਤਿਗੁਰੂ ਅੰਗਦ ਸਾਹਿਬ ਜੀ ਦੀ, ਜੋ ਜੋ ਹੁਕਮ ਕੀਤਾ, ਨਹੀਂ ਤਾਂ ਸਾਹਿਬਜ਼ਾਦਿਆਂ ਪਹਿਲੇ ਪਾਤਸ਼ਾਹ ਨੇ ਸਾਹਿਬਜ਼ਾਦਿਆਂ ਨੇ ਕਹਾਇਆ ਕਿ ਪੁੱਤ ਨੂੰ ਕੌਣ ਨਾ ਪਾਲਿਓ, ਕਰ ਪੀਰਾ ਕੰਨ ਮੁਰੱਟੀਆ, ਦਿਲ ਖੋਟਾ ਆਕੀ ਫਿਰਨ ਪਲ ਭਾਰ ਉਹ ਚੈਨ ਛੱਡੀਆ। ਦਾਤੂ ਤੇ ਦਾਤੂ ਜਾਓ ਬਾਈ ਗੋਂਦੇ ਦੇ ਨਾਲ ਜਾਓ, ਉਸ ਨਗਰੀ ਦੇ ਵਿੱਚੋਂ ਪ੍ਰੇਤ ਕੱਢ ਆਓ। ਲਓ ਜੀ ਸਾਨੂੰ ਭੂਤਾਂ ਪ੍ਰੇਤਾਂ ਤੋਂ ਮਰਵਾਉਣਾ ਚਾਹੁੰਦੇ ਹੋ? ਪੁਰਖਾ ਤੂੰ ਜਾ, ਸਤ ਬਚਨ ਜੀ ਮੁਰਤਾ ਗੱਡੀ ਦੇ ਮਾਲਕ ਬਣ ਕੇ ਸ਼ਬਦ ਫਰਮਾਇਆ ਸੀ ਹੁਕਮ ਦੇ ਪੁਰਖਾਏ, ਸੋ ਜਾਂ ਬੈ ਸਾਵੈ ਤੈ ਬੈ ਸਾ ਸਵਾਮੀ ਜਾਂ ਤੇ ਜਾਂ ਤਹ ਜਾਵਾ, ਸਭ ਨਗਰੀ ਮੈਂ ਇਹ ਕੋ ਰਾਜਾ ਸਭਾ ਸੁਵਿਤ ਹੈ ਖਾਵਾ। ਜਿੱਥੇ ਭੇਜੋ ਮਹਾਰਾਜ ਜਾਂਦਾ ਹਾਂ, ਜਿੱਥੇ ਬਿਠਾਓ ਬੈਠਦਾ ਹਾਂ। ਆਗਿਆ ਮੰਨੀ ਔਰ ਕਿੱਡੀ ਵੱਡੀ ਭਾਰੀ ਸੇਵਾ ਕੀਤੀ ਸਤਿਗੁਰੂ ਅਮਰਦਾਸ ਜੀ ਨੇ, 72 ਤੋਂ 84 ਸਾਲ ਦੀ ਅਵਸਥਾ ਤੱਕ ਆਪ ਆਪਣੇ ਹੱਥੀਂ ਸੇਵਾ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਆਪ ਜੀ ਨੇ ਪ੍ਰਾਪਤ ਕੀਤੀ, ਔਰ ਤਾਂ ਬਚਨ ਉਚਾਰੇ ਨੇ ਕਿ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ। ਐਵੇਂ ਨਹੀਂ ਕਿਹਾ ਕਿ ਆਪ ਸੇਵਾ ਨਾ ਕੀਤੀ ਹੋਵੇ ਤੇ ਕਹਿ ਦਿੱਤਾ ਵੀ ਸਿੱਖੋ ਤੁਸੀਂ ਸੇਵਾ ਕਰੋ। ਆਪ ਸੱਚੇ ਪਾਤਸ਼ਾਹ ਜੀ ਨੇ ਜੋ ਜੋ ਹੁਕਮ ਕਰਨਾ ਸੀ ਆਪਣੇ ਹੱਥੀ ਔਰ ਆਪਣੇ ਸਰੀਰਕ ਤੌਰ ਤੇ ਵਰਤਾ ਕੇ ਸੱਚੇ ਪਾਤਸ਼ਾਹ ਜੀ ਨੇ ਤਾਂ ਸਾਨੂੰ ਆਗਿਆ ਕੀਤੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਮਿਹਰਾਂ ਕੀਤੀਆਂ। ਚੌਥੇ ਸਰੂਪ ਦੇ ਵਿੱਚ ਵੀ ਇਹੀ ਗੱਲ ਬਣੀ, ਭਾਈ ਰਾਮਾ ਵੀ ਸਤਿਗੁਰੂ ਰਾਮਦਾਸ ਜੀ ਵੀ ਦੋਵਾਂ ਦਾ ਸੰਬੰਧ ਵੀ ਇੱਕੋ ਜਿਹਾ ਹੈ, ਸੇਵਾਦਾਰ ਵੀ ਬੜੇ ਤਗੜੇ ਨੇ। ਸੰਗਤਾਂ ਨੇ ਪੁੱਛਿਆ ਜੀ ਗੁਰਤਾ ਗੱਦੀ ਕਿਹਨਾਂ ਨੂੰ? ਸੰਗਤੇ ਆਪੇ ਪਰਖ ਲਓ, ਪਰਖ ਹੋਣ ਲੱਗੀ ਖੜੇ ਬਣੇ ਸਭ ਸੰਗਤ ਆਪ ਜਾਣਦੇ ਹੋ। ਅਖੀਰ ਤੀਸਰੀ ਵਾਰੀ ਕਹਿਣ ਲੱਗਾ ਭਾਈ ਰਾਮਾ ਮਹਾਰਾਜ ਤੁਸੀਂ ਬੁੱਢੇ ਹੋ ਗਏ, ਤੁਹਾਡੀ ਉਮਰ 106 ਸਾਲ ਦੀ ਹੋ ਗਈ ਹੈ, ਤੁਹਾਨੂੰ ਚੇਤਾ ਭੁੱਲ ਗਿਆ ਮੈਂ ਸੀਖ ਬਣਾਇਆ। ਅੱਛਾ ਤੁਹਾਡੀ ਉਮਰ ਦੀ ਪਰਖ ਕਰਨ ਲੱਗੇ, ਚੰਗਾ ਭਾਈ ਬਚਨ ਤਾਂ ਕਿ ਗੁਰਮੁਖ ਬੁੱਢੇ ਕਦੇ ਨਾ ਰਹਿੰਦੇ ਨੇ ਅੰਤਰ ਸੁਰਤ ਗਿਆਨ, ਠੀਕ ਹੈ ਭਾਈ ਸਤਿਗੁਰੂ ਰਾਮਦਾਸ ਜੀ ਨੂੰ ਆ ਗਿਆ ਪੁਰਖਾ ਖੜੇ ਠੀਕ ਨਹੀਂ ਬਣੇ, ਹਜੂਰ ਮੈਂ ਭੁੱਲਣ ਹਾਰ, ਤੁਸੀਂ ਬਖਸ਼ਣ ਯੋਗ ਹੋ, ਠੀਕ ਹੀ ਠੀਕ ਨਹੀਂ ਬਣਿਆ, ਮੇਰੀ ਬੁੱਧ ਛੋਟੀ ਹੈ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਪਾਲ ਅਕਿਰਤ ਕਹਿਣਾ ਪੂਰਨ ਦ੍ਰਿਸ਼ ਤੇਰੀ ਰਾਮ। ਸੋ ਗੁਰੂ ਕੇ ਅੱਗੇ ਜਿਨ੍ਹਾਂ ਜਿਨ੍ਹਾਂ ਨੇ ਸੀਸ ਦਵਾਇਆ ਔਰ ਆਗਿਆ ਮੰਨੀ ਉਹਨਾਂ ਨੂੰ ਬਖਸ਼ਿਆ ਹੋਈਆਂ। ਅੱਗੇ ਮਿਸਾਲ ਹੈ ਆਪਣੇ ਪਾਸ ਤਿਰਥੀਏ ਦੀ, ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਗਿਆ ਮੰਨਣੀ ਉਹਨੇ ਨਾ ਮੰਨਣੀ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਚੱਲੋ। ਪੋਤਰੇ ਨੂੰ ਦਾਤ ਮਿਲੀ ਤੇ ਫਿਰ ਕੋਈ ਮੌਕਾ ਆਇਆ ਤਾਂ ਪੋਤਰੇ ਨੇ ਦਾਦੇ ਨੂੰ ਦਾਤ ਦਿੱਤੀ, ਸਤਿਗੁਰੂ ਅਠੇ ਪਾਤਸ਼ਾਹ ਜੀ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਦਾਦਾ ਜੀ ਨੂੰ ਦਾਤ ਦਿੱਤੀ। ਇੱਕੋ ਇੱਕ ਕਾਰਨ ਕਿ ਆਗਿਆ ਵਿੱਚ ਚੱਲਣਾ ਤੇ ਹੁਕਮ ਵਿੱਚ ਚੱਲਣਾ। ਦਸਮ ਪਾਤਸ਼ਾਹ ਮਹਾਰਾਜ ਸਾਹਿਬ ਦੇ ਮੌਕੇ ਦੇ ਬਾਰੇ ਦਾਤ ਬੇਨਤੀ ਕਰ ਚੁੱਕਾ ਹੈ, ਸਮਾਂ ਜ਼ਿਆਦਾ ਨਾ ਲੱਗ ਜਾਂਦਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਜਿਨ੍ਹਾਂ ਨੇ ਆਗਿਆ ਮੰਨੀ ਪਰਖ ਕੀਤੀ ਹੈ, ਇਤਿਹਾਸ ਪੜ੍ਹ ਕੇ ਵੇਖੋ, ਸਭ ਤੋਂ ਪਹਿਲਾਂ ਪਰਖ ਹੋਏ ਜੋ ਰਾਮ ਰਾਏ ਦੇ ਮਸੰਦ ਸਨ, ਉਹਨਾਂ ਨੇ ਕੁਰੀਤੀ ਕੀਤੀ, ਉਹਨਾਂ ਨੂੰ ਦੰਨ ਮਿਲਿਆ। ਫਿਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਸਾਰੇ ਪੰਡਿਤ ਇਕੱਠੇ ਕੀਤੇ ਬ੍ਰਾਹਮਣੀ ਜਾਲ ਤੋਂ ਛੁਡਾਉਣ ਵਾਸਤੇ, ਕਿ ਨਾਰਾਜ਼ਗੀ ਨਾ ਕਰਨ ਕਿ ਸਾਨੂੰ ਕਿਉਂ ਪਿੱਛੇ ਕੀਤਾ ਗਿਆ। ਭਾਈ ਜਿਨ੍ਹਾਂ ਨੇ ਮਾਸ ਖਾਣਾ ਉਹਨਾਂ ਨੂੰ ਪੰਜ ਪੰਜ ਮੋਹਰਾਂ, ਜਿਨ੍ਹਾਂ ਨੇ ਖੀਰ ਖਾਣੀ ਹੈ ਉਹਨਾਂ ਨੂੰ ਇੱਕ ਇੱਕ ਮੋਹਰ, ਮਾਸ ਵਾਲੇ ਪਾਸੇ ਵੱਡੀਆਂ ਵੱਡੀਆਂ ਪੰਗਤਾਂ, ਖੀਰ ਵਾਲੇ ਪਾਸੇ ਥੋੜੇ ਜਿਹੇ ਰਹਿ ਗਏ। ਮਹਾਰਾਜ ਕਹਿਣਗੇ ਜਾਓ ਬਸਿਦਕੇ ਹੋ, ਬਸਿਦਕੇ ਹੋ ਚੁੱਕੇ ਹੋ, ਮਾਇਆ ਵਾਸਤੇ ਆਪਣਾ ਧਰਮ ਛੱਡ ਚੁੱਕੇ ਹੋ, ਦੇਣਾ ਤਾਂ ਗੱਲ ਸੀ ਪਰ ਅਸੀਂ ਝੂਠ ਨਹੀਂ ਬੋਲਦੇ, ਬਚਨ ਜੋ ਅਸੀਂ ਉਸੇ ਤਰ੍ਹਾਂ ਕਰਾਂਗੇ, ਪਰ ਅਸੀਂ ਮਾਸ ਖਾਣ ਨੂੰ ਇੱਕ ਇੱਕ ਮੋਹਰ ਤੇ ਖੀਰ ਖਾਣ ਨੂੰ ਪੰਜ ਪੰਜ ਮੋਹਰਾਂ, ਹੋਰ ਵੀ ਕੋਈ ਤੁਹਾਡੇ ਵਿੱਚੋਂ ਹੈ ਅਸੀਂ ਪੜ੍ਹ ਕਰਨੀ ਚਾਹੁੰਦੇ ਹਾਂ। ਸੋ ਕੇਸ਼ਵ ਦਾਸ ਪੰਡਿਤ ਹੈ ਜੀ ਸਾਡੇ ਵਿੱਚੋਂ, ਲਿਆਓ ਭਾਈ ਉਹਨੂੰ ਵੀ ਬੁਲਾਓ। ਬੁਲਾਇਆ ਗਿਆ, ਉਹਨੇ ਵੀ ਆਪਣੀ ਜੋ ਮਨ ਮਰਜ਼ੀ ਸੀ ਕੀਤੀ, ਹਜ਼ੂਰ ਸੱਚੇ ਪਾਤਸ਼ਾਹ ਨੇ ਬ੍ਰਾਹਮਣੀ ਜਾਲ ਤੋਂ ਸਾਨੂੰ ਛਡਾਉਣ ਵਾਸਤੇ ਉਸ ਸਮੇਂ ਵਾਸਤੇ ਉਹਦੀ ਗੱਲ ਮੰਨੀ, ਇਹਨੂੰ ਨੇ ਕਹਿ ਦੇਵੇ ਕਿ ਮੈਂ ਸੱਚਿਆ ਸੀ, ਯਤਨ ਉਹਨੇ ਆਪਣਾ ਬੜਾ ਕੀਤਾ, ਝੂਠਾ ਨਿਕਲਿਆ। ਕਾਰਨ ਕੀ ਪੰਡਿਤ ਜੀ? ਸੋ ਚੰਡੀ ਕਿੱਧਰ ਗਈ? ਮਹਾਰਾਜ ਕੋਈ ਚੰਗੀ ਕੋਈ ਬਲੀ ਦਿਓ। ਮਹਾਰਾਜ ਕਹਿਣਗੇ ਪਵਿੱਤਰ ਬਲੀ ਦੇਣੀ ਚਾਹੀਦੀ ਹੈ ਨਾ। ਸਿਆਣਾ ਸੀ ਬੜਾ ਕੇਸ਼ਵ ਦਾਸ ਪੰਡਿਤ, ਬੜਾ ਚਤੁਰ ਸਮਝ ਗਿਆ ਕਿ ਅਸੀਂ ਬ੍ਰਾਹਮਣੀ ਚੌਂ ਯੁੱਗਾਂ ਦੇ ਗੁਰੂ ਤੇ ਦੇਵਤੇ ਤੇ ਪਵਿੱਤਰ ਕਹਾਉਂਦੇ ਆ, ਮੈਨੂੰ ਹੀ ਵੱਢ ਕੇ ਹੁਣ ਵਿੱਚੇ ਸਿੱਟਣਗੇ, ਮੈਂ ਝੂਠਾ ਨਿਕਲਿਆ ਹਾਂ, ਪੱਜ ਨਿਕਲਿਆ ਉੱਥੇ। ਸੱਚੇ ਪਾਤਸ਼ਾਹ ਕਹਿਣਗੇ ਇਹ ਵੀ ਚੰਗਾ ਹੋਇਆ, ਹੁਣ ਪਣ ਤੋਂ ਤੁਹਾਡਾ ਕੋਈ ਹੱਕ ਨਹੀਂ ਰਿਹਾ ਸਿੱਖਾਂ ਦੇ ਉੱਪਰ। ਅਸੀਂ ਕਹਿ ਦੇਣਾ ਕਿ ਸੇਵ ਕਰੀ ਇਨਹੀ ਕੀ ਭਾਵਤ, ਔਰ ਕਿ ਸੇਵ ਸੁਹਾਤ ਨਾ ਜੀ ਕੋ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਔਰ ਆਪਣੇ ਪਰਿਵਾਰ ਹੀ ਮਿਆਰ ਵਿੱਚੋਂ ਕੱਢ ਕੇ ਕਿਹਾ ਕਿ ਇਹੀ ਸਾਡੀ ਚੰਡੀ ਹੈ। ਆਹ ਕਿਰਪਾਨ ਖੰਡੋ ਖੜਗ ਸੁਖ ਤਬਰੇ ਅਰਤੀਰ ਸਾਹਿਬ ਸਰੋਹੀ ਸਾਹਿਬ ਸੀ ਯਹ ਹਮਾਰੇ ਪੀਰ। ਔਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਜਿਤੇ ਸ਼ਸਤਰ ਨਾਮੰਗ ਨਮਸਕਾਰ ਸਾਮੰਗ। ਇਹ ਸਾਰਿਆਂ ਦੀ ਪਰਖ ਹੋਣ ਤੋਂ ਬਾਅਦ ਹੁਣ ਸਿੱਖਾਂ ਦੀ ਪਰਖ ਹੋਈ। ਜੋ ਦਾਸ ਬੇਨਤੀ ਕਰ ਚੁੱਕਾ ਸਿੱਖਾਂ ਦੀ ਪਰਖ ਕਰਨ ਤੋਂ ਪੰਜ ਸਿੱਖ ਨਿਪਰੇ ਹਨ ਔਰ ਪੰਜਾਂ ਨੂੰ ਆਪਣੇ ਹੱਥੀਂ ਪਿਟਕਾਇਆ। ਕਈ ਖਾਲਸਾ ਜੀ ਸਾਥੀਆਂ ਲੋਕੀ ਸਾਡੀ ਕੁਛ ਸਰਧਾ ਤੋੜਨ ਵਾਸਤੇ ਕਈ ਕਹਿੰਦੇ ਅਸੀਂ ਬੜੇ ਅਗਾਂਹ ਵਧੂ ਖਿਆਲਾਂ ਦੇ ਹਾਂ, ਨਵੀਂ ਖੋਜ ਕਰਦੇ ਹਾਂ। ਉਹਨਾਂ ਨੂੰ ਖੋਜ ਕਰਦਿਆਂ ਕਰਦੇ ਕੇਵਲ ਆਪਣੇ ਆਪ ਨੂੰ ਵੱਡੇ ਬਣਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਨਿਸ਼ਚਾ ਜੋ ਸਾਡੇ ਮਨ ਵਿੱਚ ਉਹਨੂੰ ਉਖੇੜਨਾ ਨਹੀਂ ਚਾਹੀਦਾ। ਕਈ ਲੋਕ ਕਹਿ ਦਿੰਦੇ ਸ਼ਾਇਦ ਬੱਕਰੇ ਵੱਢ ਦਿੱਤੇ ਹੋਣਗੇ, ਕਿ ਸਤਿਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਝੂਠੀ ਹੈ। ਸਤਿਗੁਰ ਮੇਰਾ ਸਰਬ ਪ੍ਰਤਪਾਲਾ ਹੈ, ਸਤਿਗੁਰ ਮੇਰਾ ਮਾਰ ਜੀ ਵੱਲ ਮਾਰ ਕੇ ਸੱਚੇ ਪਾਤਸ਼ਾਹ ਜੀ ਹੱਥੀਂ ਤੇ ਜਿਉਂਦਾ ਕਰ ਦਿੰਦੇ ਨੇ ਆਪਣੇ ਪਿਆਰਿਆਂ ਨੂੰ। ਬਲਕਿ ਮਿਰਤਕ ਤੋਂ ਪਾਇਓ ਤਨ ਸਾਸਾ, ਵਿਸ਼ੇ ਸਥਾਨ ਮਿਲਾਇਆ, ਪਸ਼ੂ ਸੇਤ ਮੁਗਧ ਪਾਇ ਸਰੋਤੇ, ਹਰ ਨਾਮਾ ਮੁਕਤ ਗਾਇਆ। ਕਿੰਨਿਆਂ ਮਰਿਆਂ ਨੂੰ ਜਿਉਂਦੇ ਕੀਤਾ, ਜਿਹੜੇ ਗੁਰੂ ਕੀ ਬਾਣੀ ਵਿੱਚ ਜਿਹੜੀਆਂ ਸਾਥੀਆਂ ਹਨ ਉਹਨਾਂ ਨੂੰ ਕਿਹੜਾ ਕੋਈ ਅੱਖੋਂ ਓਹਲੇ ਕਰ ਦੇਵੇਗਾ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਬੱਚਾ ਜਿਹੜਾ ਅੱਗ ਵਿੱਚ ਸੜ ਕੇ ਤੋਂ ਮਰ ਗਿਆ ਸੀ ਉਹਨੂੰ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਿਉਂਦਾ ਕੀਤਾ। ਉਸ ਮੌਕੇ ਤੇ ਪਵਿੱਤਰ ਸ਼ਬਦ ਇਹ ਉਚਾਰਿਆ, ਸੰਮਨ ਤੇ ਮੂਸਨ ਦੀ ਸੱਚ। ਫਿਰ ਉਸ ਵੱਢ ਲਿਆ ਆਪਣੇ ਪੁੱਤਰ ਦਾ, ਹਜ਼ੂਰ ਸੱਚੇ ਪਾਤਸ਼ਾਹ ਨੇ ਜਿਉਂਦਾ ਕੀਤਾ। ਮਹਾਰਾਜ ਕਹਿਣਗੇ ਸਿੱਖੋ ਮਾਣ ਨਾ ਕਰਿਓ, ਅਸੀਂ ਸਿਰ ਵੱਢ ਕੇ ਗੁਰੂ ਘਰ ਦੀ ਸੇਵਾ ਕੀਤੀ ਹੈ। ਸਿਰ ਉਤਾਰ ਕੇ ਹਜ਼ੂਰ ਨੇ ਬਚਨ ਫਰਮਾਇਆ, ਸੰਮਨ ਜੋ ਇਸ ਪ੍ਰੇਮ ਕੀ ਦਮਕੇ ਹੋ ਹੋਤੀ ਸਾਸ, ਰਾਮਨ ਹੁੰਦੇ ਸੋ ਰੰਕ ਨਹੇ ਜਿਨ ਸਿਰ ਦੀ ਨੇ ਖਾਸ। ਜੇ ਕਿਸੇ ਇਹ ਪੈਸਿਆਂ ਦੇ ਵੱਟੇ ਪ੍ਰੇਮ ਖਰੀਦਿਆ ਜਾ ਸਕਦਾ ਤਾਂ ਰਾਵਣ ਕੋਈ ਕੰਗਾਲ ਤਾਂ ਨਹੀਂ ਸੀ। ਉਹਨੇ ਆਪਣੇ ਸਿਰ ਵੱਢ ਵੱਢ ਕੇ ਸ਼ਿਵਜੀ ਭਗਵਾਨ ਦੇ ਹਾਜ਼ਰ ਕੀਤੇ ਔਰ ਵਾਪਸ ਦੇ ਦਿੰਦੇ ਰਹੇ। 10 ਵਾਰੀ ਸਿਰ ਵੱਢ ਕੇ ਹਾਜ਼ਰ ਕੀਤੇ, ਫਿਰ ਵਾਪਸ ਹੋਏ ਤਾਂ ਉਹਨੂੰ 10 ਸਿਰਾਂ ਲੋਕਾਂ ਨੇ ਕਿਹਾ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਮਰੱਥ ਹਨ ਔਰ ਉਹਨਾਂ ਨੇ ਮਾਰ ਕੇ ਪੰਜਾਂ ਸਿੱਖਾਂ ਨੂੰ ਪਰਿਵਾਰ ਦੇ ਨਾਲ ਦੋ ਟੋਟੇ ਕਰਕੇ ਫਿਰ ਸੱਚੇ ਪਾਤਸ਼ਾਹ ਨੂੰ ਸੁਰਜੀਤ ਕੀਤਾ ਔਰ ਖੰਡੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ, ਜਿਸ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਨੇ 4 ਪੁਰਾਹ ਸੰਤੋਖਾਂ ਨੂੰ ਮਨਾ ਕੀਤਾ, 5 ਸਕਾਰਾਂ ਦੀ ਰਹਿਤ ਔਰ 5 ਬਾਣੀਆਂ ਨਿਤਨੇਮ, ਜਪਜੀ ਸਾਹਿਬ, ਜਾਪ ਸਾਹਿਬ, ਸਵਾਈਏ, ਚੌਪਈ, ਸਾਰਾ ਅਨੰਦ ਸਾਹਿਬ, ਅੰਮ੍ਰਿਤ ਵੇਲੇ ਦਾ ਨਿਤਨੇਮ, ਸ਼ਾਮ ਦੇ ਮੌਕੇ ਤੇ ਰਹਿਰਾਸ, ਰਾਜਨ ਦੇ ਮੌਕੇ ਤੇ ਕੀਰਤਨ ਸੋਨੇ ਦਾ ਆਪ ਜੀ ਨੇ ਹੁਕਮ ਕੀਤਾ ਔਰ 5ਵੇਂ ਸਰੂਪ ਦੇ ਵਿੱਚ ਵੀ ਆਗਿਆ ਕੀਤੀ। ਪਰ ਇਸ ਨਾਮ ਸਿਮਰ ਪ੍ਰਭ ਆਪਣਾ, ਮਨ ਤਨ ਪਾਏ ਅਰੋਗਾ, ਓਟ ਬਿਗਨ ਲਾਸੇ ਪ੍ਰਭ ਕਰਨਾ, ਪ੍ਰਗਟੇ ਭਲੇ ਸੰਯੋਗਾ। 4ਵੇਂ ਸਰੂਪ ਦੇ ਵਿੱਚ ਆਗਿਆ ਕੀਤੀ ਭਾਈ ਗੁਰਦਾਸ ਜੀ ਦੇ ਪ੍ਰਪਾਏ, ਮਹਾਰਾਜ ਮੈਨੂੰ ਦੱਸੋ ਮੈਂ ਗੁਰਸਿੱਖੀ ਜੀਵਨ ਕਿਵੇਂ ਜੀਵਾਂ। ਹਜ਼ੂਰ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖਾ ਖਾਏ, ਤੋ ਭਲਕੇ ਉਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਕਰਨ ਆਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿੱਚ ਪਾਪ ਦੋਖ ਲੈ ਜਾਵੇ, ਫਿਰ ਚੜੇ ਦਿਲ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਜੋ ਸਾਸ ਇਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ। ਅਸੀਂ ਕਾਨੂੰਨ ਕੀ ਬਣਾਉਣਾ, ਕਾਨੂੰਨ ਬਣਿਆ ਪਿਆ, ਕਾਨੂੰਨ ਨੂੰ ਲਾਗੂ ਕਰਨਾ। ਅਸੀਂ ਕਾਨੂੰਨ ਨੂੰ ਛੱਡ ਚੁੱਕੇ ਹਾਂ, ਖਿੜਕ ਚੁੱਕੇ ਹਾਂ, ਜਿੰਨਾ ਕੁ ਖਿੜਕੇ ਹਾਂ ਉੱਥੇ ਆ ਜਾਈਏ। ਕਾਨੂੰਨ ਸਾਡੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਬਣਾ ਦਿੱਤਾ ਹੈ ਔਰ ਕਾਨੂੰਨ ਬੜਾ ਸੁਖਾਲਾ ਔਰ ਕਾਨੂੰਨ ਲੋਕ ਪਰ ਲੋਕ ਨੂੰ ਸਹਾਇਤਾ ਕਰਨ ਵਾਲਾ। ਸੱਚੇ ਪਾਤਸ਼ਾਹ ਜੀ ਨੇ ਆਪ ਦੇ ਮਿਹਰਾਂ ਕੀਤੀਆਂ ਹਨ। ਦਸਮ ਸਰੂਪ ਦੇ ਵਿੱਚ ਕਹਿ ਦਿੱਤਾ, ਸੁਣ ਗੁਰ ਸਿੱਖੀ ਰਾਜ ਤੋਂ ਤਜਾ ਤੰਬਾਕੂ ਸੰਗ, ਮਰਨੀ ਮਰਾ ਤੋਂ ਅੱਤ ਪਲਾ ਜਗ ਜੂਠ ਮੈਂ ਅੰਗ, ਸਿੱਖੀ ਨਿਸ਼ਾਨੇ ਹਰਫ ਅਸ ਪੰਜ ਕਾਫ, ਬਾਸ਼ ਅਜੇ ਹਰ ਗਿਜ਼ ਨਾ ਮੁਆਫ, ਹੁੱਕਾ ਹਜਾਮ ਤਹਲਾਲੋ ਹਰਾਮ, ਬਾਰਿਸ਼ੇ ਹਿਨਾ ਕਰ ਦਰੂ ਸਿਆ ਫਾਮ। ਸੋ 4 ਕੁਰੈਤ, ਹੁੱਕਾ ਹਜਾਮ ਤਹਲਾਲ ਤੇ ਹਰਾਮ, ਜਿਸ ਵਿੱਚ 5ਵੀਂ ਕੁਰੈਤ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਕਦੇ ਕਿਸੇ ਸਿੱਖ ਨੇ ਆਪਣੇ ਦਾੜੇ ਨੂੰ ਕਾਲਾ ਨਹੀਂ ਕਰਨਾ। ਪਹਿਲੇ ਪਾਤਸ਼ਾਹ ਜੀ ਇਸ ਮੌਕੇ ਵੀ ਇਹ ਬਚਨ ਕੀਤੇ, ਜੇ ਜਰਵਾਣਾ ਪਰ ਹਰਾ ਜਰ ਵੇਸ ਕਰਨ ਦੀ ਆਈ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਹਨਾਂ ਕੁਰੈਤਾਂ ਤੋਂ ਬਚਾਇਆ, ਸਾਨੂੰ ਸ਼ਰਾਬ ਤੋਂ ਬਚਾਇਆ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਸ ਪੀਤਾ ਮਤ ਦੂਰ ਹੋਏ, ਬਰਨ ਪਾਵਾ ਵਿੱਚ ਆਏ, ਆਪਣਾ ਪਰਾ ਨਾ ਪਛਾਣੇ, ਖਸਮੇ ਥੱਕੇ ਖਾਏ, ਜਿਸ ਪੀਤਾ ਖਸਮ ਵਿਸਰਾ, ਦਰਗਾਹ ਮਿਲਾ ਸਜਾਏ, ਝੂਠਾ ਮਦ ਮੂਲ ਨਾ ਪੀਜੇ ਜੇ ਕਾ ਪਾਰ ਵਸਾਏ। ਉਹ ਕਹੇ ਝੂਠੀ ਸ਼ਰਾਬ ਨੂੰ ਨਹੀਂ ਪੀਣਾ, ਜਿੱਥੋਂ ਤੱਕ ਵੀ ਬਾਤ ਚੱਲਦੀ ਹੈ, ਜਦੋਂ ਤੱਕ ਹੋਸ਼ ਆਵਾਜ਼ ਕਾਇਮ ਹੈ ਪ੍ਰਾਣ ਚੱਲਦੇ ਹਨ। ਅੱਜ ਕੱਲ੍ਹ ਲੋਕੀ ਕਹਿੰਦੇ ਜੀ ਦਵਾਈ ਸਮਝ ਕੇ ਪੀਤੀ ਜਾਂਦੀ ਹੈ, ਗਲਾ ਸਾਫ਼ ਕਰਨ ਵਾਸਤੇ ਪੀਤੀ ਜਾਂਦੀ ਹੈ। ਤੋ ਭਾਈ ਗੁਰੂ ਘਰ ਦੇ ਵਿੱਚ ਕਿਤੇ ਵੀ ਇਹ ਨਹੀਂ। ਔਰ ਜਿਹੜੇ ਲੋਕ ਕਹਿੰਦੇ ਨੇ ਪੰਜਵਾਂ ਰਤਨ ਹੈ, ਰਤਨਾਂ ਦੇ ਵਿੱਚੋਂ ਸੀ, ਪਰ ਇਹ ਪੀਤੀ ਕਿੰਨੇ? ਪੰਜਵਾਂ ਰਤਨ ਵੀ ਨਹੀਂ। ਜੇ ਗਿਣਤੀ ਕਰੀਏ ਸ੍ਰੀਮਨ ਰੰਭਾ ਬਾਗ ਸੰਖ ਸੰਘਨ ਪ੍ਰਭਾਗ ਬਿਖ ਤੇਰ ਸਤਕਲਪ ਕਰ ਸੰਖ ਅਮੀ ਗਾਜਰਾਜ, ਹੋਰ ਨੰਬਰ ਇਹਦਾ ਹੈ। ਪਰ ਪਿਆਈ ਕਿਨੂੰ ਦੈਂਤਾਂ ਨੂੰ? ਅਸੀਂ ਦੈਂਤ ਨਹੀਂ ਬਣਨਾ, ਸਾਨੂੰ ਤਾਂ ਸਤਿਗੁਰੂ ਜੀ ਨੇ ਜਿਹੜੇ ਮਾਨਸ ਤੇ ਦੇਵਤੇ ਕੀਏ, ਦੇਵਤੇ ਵੀ ਕਿਹੜੇ? ਇਹ ਸਵਰਗ ਦੇ ਦੇਵਤੇ ਨੇ ਸਾਨੂੰ ਬਣਾਇਆ। ਉਹ ਦੇਵਤੇ ਵਿਚਾਰੇ ਤਾਂ ਦੇਹੀ ਕੋ ਸਿਮਰਨ ਦੇਵ ਸੋ ਦੇਹੀ ਭਜ ਹਰ ਕੀ ਸੇਵ। ਸਾਨੂੰ ਦੇਵਤੇ ਕਿਹੜੇ ਬਣਾਇਆ? ਦਿਵਤਾ ਤੂੰ ਪ੍ਰਕਾਸ਼ ਅਰਥੇ, ਪ੍ਰਕਾਸ਼ ਰੂਪ ਸਾਨੂੰ ਬਣਾਇਆ, ਆਪਣਾ ਰੂਪ ਸਾਨੂੰ ਸਤਿਗੁਰੂ ਜੀ ਨੇ ਬਣਾਇਆ। ਜੰਮਣ ਮਨ ਤੋਂ ਰਹਿਤ ਕਰਕੇ ਬ੍ਰਹਮ ਸਰੂਪ ਦੇ ਵਿੱਚ ਨੇਮ ਕੀਤਾ, ਜਿਨ੍ਹਾਂ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਹੈ ਉਹਨਾਂ ਨੇ ਇਹ ਸ਼ਰਾਬ ਛਡਾਈ ਹੈ। ਸਾਡੇ ਪਾਸ ਸਾਥੀਆਂ ਦੂਸਰੇ ਪਾਤਸ਼ਾਹ ਦੇ ਮੌਕੇ ਤੇ ਮਲੂਕ ਦਾਸ ਚੌਧਰੀ ਸ਼ਰਾਬ ਪੀਂਦਾ, ਮਿਰਗੀ ਦੀ ਬਿਮਾਰੀ ਪੈਂਦੀ ਹੈ, ਨੇੜੇ ਗੁਰੂ ਕੇ ਅਸਥਾਨ ਦੇ ਉਹਦਾ ਘਰ ਹੈ, ਲੱਖਾਂ ਜੀਵ ਇੱਥੇ ਉਧਰ ਰਹਿ ਰਹੇ ਮਨਾ, ਤੂੰ ਵੀ ਗੁਰੂ ਕੇ ਚਰਨਾਂ ਚ ਬੇਨਤੀ ਕਰ। ਹਾਜ਼ਰ ਹੋਇਆ ਮਲੂਕ ਦਾਸ, ਗਲਤੀ ਕੋਈ ਕਰਦਾ ਹੋਵੇਗਾ ਜੀ, ਹੋਰ ਤਾਂ ਕੋਈ ਨੀ ਸ਼ਰਾਬ ਪੀਂਦਾ ਹਾਂ, ਐਡੋ ਵੱਡੀ ਗਲਤੀ ਹੋਰ ਕੀ? ਸਾਰੀਆਂ ਗਲਤੀਆਂ ਤੇ ਖਰਾਬੀਆਂ ਦੀ ਜੜ ਉਹ ਤਾਂ ਪੈਦਾ ਕਰਨੀ, ਫਿਰ ਕਿਹੜੀ ਗਲਤੀ ਜਿਹੜੀ ਨਹੀਂ ਕਰੇਗਾ? ਹਜ਼ੂਰ ਆਗਿਆ ਅੱਜ ਤੋਂ ਸ਼ਰਾਬ ਨਹੀਂ ਪੀਣੀ, ਸੱਤ ਵਚਨ ਮਿਰਗੀ ਵੀ ਨਹੀਂ ਆਵੇਗੀ। 7 ਸਾਲ ਦੇ ਮਿਰਗੀ ਪਈ, ਭਾਗ ਛੋਟੇ ਭਾਗ ਜਾਗ ਪੈ, ਸੋ ਬੂੰਦਾਬਾਂਦੀ ਹੋ ਰਹੀ ਹੈ, ਕੁੱਕੜ ਦੀ ਗਰਦਨ ਮਰੋੜ ਲਈ, ਬੋਤਲ ਮੰਗਾ ਲਈ, ਬੋਤਲ ਹੀ ਹੋ ਮੰਗਾ ਲਈ, ਪੀ ਲਈ, ਕਮਰਾ ਹੋ ਗਿਆ, ਬਰਨ ਪਾਵੇ ਵਿੱਚ ਆਏ, ਦਿਮਾਗ ਵਿੱਚ ਖਰਾਬੀ ਪਈ, ਉਸੇ ਬਾਰੀ ਚ ਬੈਠ ਕੇ ਪਾਪਾ ਜੀ ਸਜੇ ਦੀਵਾਨ ਦੇ ਵਿੱਚ, ਪਾਪਾ ਜੀ ਅੱਜ ਨੀ ਮੇਰੇ ਤੋਂ ਰਿਹਾ ਗਿਆ, ਚੰਗਾ ਇਹ ਹੁਕਮ ਦੇ ਸਾਡੇ ਹੁਕਮ ਵਿੱਚ ਇਹ ਪਕੜੀ ਹੋਈ ਸੀ, ਆ ਹੀ ਲੈ। ਚੱਟ ਮਿਰਗੀ ਉੱਠੀ, ਉਸੇ ਬਾਰੀ ਵਿੱਚੋਂ ਗਰਦਨ ਪਰਨੇ ਥੱਲੇ ਡਿੱਗ ਕੇ ਚੜਾਈ ਕਰ ਗਿਆ। ਸੋ ਕਿੰਨੀਆਂ ਮਸਾਲਾਂ ਹਨ ਸਾਡੇ ਪਾਸ, ਹਜ਼ੂਰ ਦੇ ਬਚਨਾਂ ਮਗਰਾ ਦਾ ਤਾਂ ਸਭ ਕੁਲ ਭੰਗ ਦਾ ਹੈ ਤਨ ਏਕ, ਜਗਤ ਜੂਰ ਸਤ ਕੁਲ ਦਾ ਹੈ, ਨਿੰਦਾ ਦਾ ਹੈ ਅਨੇਕ। ਇਸ ਵਾਸਤੇ ਭੈੜੀ ਸ਼ਰਾਬ, ਚਾਰ ਪੁਰਹਿਤਾਂ, ਦਾੜੀ ਰੰਗਣੀ, ਹੋਰ ਬਾਕੀ ਜਿਹੜੀਆਂ ਬੜੀਆਂ ਕੁਰੀਤੀਆਂ ਹਨ ਸਾਡੇ ਵਿੱਚ, ਜਿਨ੍ਹਾਂ ਤੋਂ ਸਤਿਗੁਰੂ ਜੀ ਨੇ ਸਾਨੂੰ ਕਿਰਪਾ ਕਰਕੇ ਬਚਾਇਆ ਸੀ, ਉਹਨਾਂ ਤੋਂ ਬਚਣਾ ਚਾਹੀਦਾ। ਸੋ ਜੇ ਸਾਡਾ ਜੀਵਨ, ਜੋ ਅਸੀਂ ਰਾਗੀ ਹਾਂ, ਜੋ ਅਸੀਂ ਗ੍ਰੰਥੀ ਸਿੰਘ ਹਾਂ, ਸਾਡੀ ਬੜੀ ਭਾਰੀ ਜ਼ਿ੮ਮੇਵਾਰੀ ਹੈ, ਛੋਟੀ ਜੀ ਜ਼ਿੰਮੇਵਾਰੀ ਨਹੀਂ। ਜਿੰਨਾ ਪ੍ਰਚਾਰ ਦਾ ਮੁੱਢ ਹੈ, ਸੋ ਉਹ ਅਸੀਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਦੋਂ ਆਪ ਜੀ ਨੇ ਸੰਪੂਰਨ ਕੀਤਾ, ਉਸ ਮੌਕੇ ਤੇ ਵਿਚਾਰ ਕੀਤੀ ਕਿ ਹੁਣ ਇਹ ਸਤਿਗੁਰੂ ਗ੍ਰੰਥ ਸਾਹਿਬ ਦਾ ਚੌਂਕ ਸਾਹਿਬ ਕਿਸਨੂੰ ਪਕੜਾਈਏ, ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕਿਸ ਨੂੰ ਬਿਠਾਈਏ, ਉਹ ਕਿਹੜਾ ਏਡਾ ਵੱਡਾ ਸਿੱਖ ਭਾਲੀਏ। ਉਹ ਸੱਚੇ ਪਾਤਸ਼ਾਹ ਜੀ ਵਿਚਾਰ ਕਰਦੇ ਹੋਏ, ਜੇ ਸੋਢੀਆਂ ਵਿੱਚੋਂ ਕਿਸੇ ਨੂੰ ਇਹ ਸੇਵਾ ਦਿੱਤੀ, ਉਹਨਾਂ ਨੂੰ ਮਾਣ ਹੈ ਕਿ ਮੈਂ ਸਾਡੇ ਵਿੱਚੋਂ ਸਤਿਗੁਰੂ ਨਾਨਕ ਸਾਹਿਬ ਹੋਏ, ਤੇਰਾਂ ਵਿੱਚੋਂ ਕਹਿਣਗੇ ਗੁਰੂ ਅੰਗਦ ਸਾਹਿਬ ਹੋਏ, ਪੱਲੇ ਕਹਿਣਗੇ ਸਤਿਗੁਰੂ ਅਮਰਦਾਸ ਜੀ ਹੋਏ, ਸੋਢੀ ਕਹਿਣਗੇ ਕਿ ਹੁਣ ਗੁਰਪਾ ਗੱਦੀ। ਸੋ ਬੀਬੀ ਭਾਨੀ ਜੀ ਨੇ ਬੇਨਤੀ ਕਰਕੇ ਸੋਢ ਬੰਸ਼ ਵਿੱਚ ਲੈ ਹੀ ਲਈਏ, ਪੱਕੇ ਤਰੀਕੇ ਦੇ ਨਾਲ ਹੁਣ ਅਸੀਂ ਮਾਲਕੀ ਬਣ ਗਏ, ਕਿਸ ਨੂੰ ਇਹ ਸੇਵਾ ਦੇਈਏ ਜੋ ਸਿੱਖੀ ਵਿੱਚ ਨਿਪੁਣ ਚਤੁਰ ਤੇ ਅਹਿਲ ਹੋਵੇ। ਹਜ਼ੂਰ ਦੇ ਬਚਨ ਹਨ, ਹਸਤੀ ਸਿਰ ਜੋ ਅੰਕਤ ਹੈ, ਅਹਿਲ ਜਿਉਂ ਸਿਰ ਦੇ, ਮਨ ਤਰ ਆਗਾ ਰਾਸ ਕਾ ਉਹ ਵੀ ਸੇਵ ਕਰੇ, ਤੇ ਉਹ ਗੁਰਮੁਖ ਆਪ ਨਿਵਾਰੀਆ ਸਭ ਰਾਜ ਸ੍ਰਿਸ਼ਟ ਕਰ ਲੇ। ਗੁਰਮੁਖ ਮਤ ਅਚਲ ਹੈ, ਚਲਾਏ ਨਾ ਸਕੈ ਕੋਈ, ਅਹਿਲ ਮਤ ਵੇਦ ਹਥਿਆਰ। ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਵੇਖਿਆ ਕਿ ਕੇਵਲ ਬਾਬਾ ਬੁੱਢਾ ਜੀ ਇਸ ਸੇਵਾ ਦੇ ਲਾਇਕ ਹਨ, ਔਰ ਜਿਨ੍ਹਾਂ ਦੇ ਪਾਸ ਸਾਡੀ ਮਾਤਾ ਨੂੰ, ਜਗਤ ਮਾਤਾ ਨੂੰ ਭੇਜਿਆ, ਜੇ ਅੱਗੇ ਵਾਸਤੇ ਸਾਹਿਬਜ਼ਾਦਾ ਚਾਹੁੰਦੇ ਹੋ ਤਾਂ ਬ੍ਰਹਮ ਗਿਆਨ ਵਿੱਚ ਨਿਪੁਣ, ਇੰਦਰੇ ਜਿਤ, ਜੀਵਨ ਮੁਕਤ, ਬ੍ਰਹਮ ਗਿਆਨੀ, ਭਗਤ ਗਿਆਨੀ ਬਾਬਾ ਬੁੱਢਾ ਜੀ ਹਨ, ਉਹਨਾਂ ਦੇ ਪਾਸੋਂ ਵਰ ਮਿਲ ਸਕਦਾ ਹੈ। ਉਹਨਾਂ ਦੇ ਸਿੱਖਾਂ ਨੂੰ ਖਾਲਸਾ ਜੀ ਇਹ ਸੇਵਾ ਦਿੱਤੀ ਗਈ, ਔਰ ਭਾਈ ਸਾਹਿਬ ਦੀ ਪਦਵੀ ਪ੍ਰਾਪਤ ਹੋਈ। ਸੋ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਇਹ ਬਖਸ਼ਿਸ਼ਾਂ ਹੋਈਆਂ। ਸਮਾਂ ਜ਼ਿਆਦਾ ਹੋ ਗਿਆ, ਹੁਣ ਮੈਂ ਦਾਸ ਇੱਥੇ ਬੇਨਤੀ ਸੰਕੋਚਦਾ ਹੈ। ਸੋ ਸਾਡੀ ਵੱਡੀ ਭਾਰੀ ਜ਼ਿੰਮੇਵਾਰੀ ਹੈ, ਜਦੋਂ ਅਸੀਂ ਗ੍ਰੰਥੀ ਸਿੰਘ ਕਹਾਉਂਦੇ ਹਾਂ, ਉਸ ਮੌਕੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਬਾਬਾ ਬੁੱਢਾ ਜੀ ਵਾਲੀ ਪਦਵੀ ਪ੍ਰਾਪਤ ਹੋਈ ਹੈ, ਭਾਈ ਮਨੀ ਸਿੰਘ ਵਾਲੀ ਪਦਵੀ ਤੇ ਅਸੀਂ ਸਥਿਤ ਹੋਏ ਹਾਂ, ਸਾਨੂੰ ਭਾਈ ਦਾ ਦਰਜਾ ਸਤਿਗੁਰੂ ਜੀ ਨੇ ਕਿਰਪਾ ਕਰਕੇ ਦਿੱਤਾ, ਆਪਣਾ ਭਰਾ ਬਣਾਇਆ ਹੈ, ਇਸ ਵਾਸਤੇ ਸਾਡਾ ਜੀਵਨ ਉੱਚਾ ਹੋਵੇ। ਜੇ ਅਸੀਂ ਆਪਣਾ ਜੀਵਨ ਉੱਚਾ ਨਹੀਂ ਕਰਾਂਗੇ, ਤਾਂ ਭਾਈ ਗੁਰਦਾਸ ਸਾਹਿਬ ਨੇ ਫਰਮਾਇਆ, ਬੱਜਰ ਪਾਪ ਨਾ ਲੱਥਣੀ ਜੋ ਕੀਤਾ ਗੰਗਾ, ਬਾਹਰ ਪਾਪ ਕਰਕੇ ਲੋਕੀ ਗੰਗਾ ਤੇ ਜਾ ਕੇ ਲਾਉਂਦੇ ਨੇ, ਤੇ ਜੇ ਗੰਗਾ ਜਾ ਕੇ ਉਹਦੇ ਕਿਨਾਰੇ ਤੇ ਜਾ ਕੇ ਜੇ ਕੋਈ ਪਾਪ ਕਰੇ ਕਹਿੰਦੇ ਉਹ ਨਹੀਂ ਉਤਰਨਾ। ਲੋਕੀ ਇੱਥੇ ਆਉਂਦੇ ਨੇ ਆਪਣੇ ਪਾਪ ਲਾਉਣ, ਔਰ ਸਾਡੇ ਪਾਸੋਂ ਅਰਦਾਸਾਂ ਕਰਵਾਉਂਦੇ ਨੇ, ਬੇਨਤੀਆਂ ਕਰਵਾਉਂਦੇ ਨੇ, भाई साहब जी बेनती करो मेरे पाप लै जान, मेरे से बख्शिश होवे। ते जे भाई साहब हर रोज का शराबी नितनेम तो गिरिया होया अमृत वे का इनान नहीं निर्चारित जीवन च ना है, फिर उन्हें अरदास की करनी है, उन्हें अरदास की चीज लाभ भी की और सगो बचर पाप आप कर रहा उन्हें उतरना। राजी सिंह होके जे शराब पीते तो बिना गला ही साफ नहीं हुंदा, जे लालची अत्यंत बहुते तो बहुता उसका प्रभाव संगतों के उपर नहीं पैना, मरनी अकागर हो गए सुन वाली संगतों के। ये केवल इस पास वाली ख्याल है कि कोई पैसा रखता है कि नहीं, जे तो बाजे से बहुते पैसे आ गए तो उची उची सुना, नहीं तो औखी घड़ी ना देखण दे अपना दर्द संभाले इं फिर कर लग जाना, इं नहीं करना चाहिए। सो साडा जी ने उचिया होवे सब तो त्याग दे नाल गुरमत का प्रचार हो सकता, एवें नहीं। खालसा जी कुरीतियां का प्रचार कुरीति वाला पुरुष कर सकता है। सो जो गुरमत का प्रचार है इहदे वास्ते प्रचारक की वड्डी भारी जिम्मेवारी है, और सब तो वड्डी एक जीवन उचा होवे और अमली जीवन होवे, सुखे का अमली नहीं, शराब का अमली नहीं, तो होर किसी चीज का ना कोई अमली समझ लेंदा होवे। पाप जो रखना तो कहता है गुरु का सिख, वो अपने शरीरक तौर पर उस तरह वरत रहा हो, ना हो कि जिन मन होर मुख होर के कांडे कच्चे कच्चे हो जाएंगे, फिर असं साड़ी परवाह नहीं किसी ने फिर करनी। जब एक गह विप्रम की रीत तब मैं ना करो इनकी प्रतीत, तो यह कानून फिर साढ़े से लागू हो जाएगा कि इं ना हो। धन गुरु गोबिंद सिंह साहब जी ने हद्दी मुका दी, पांच थावां से इतिहास आता है सुते सिद्ध कोई बचन करने तो पांच वारे सतगुरु कलगीधर सच्चे पातशाह ने तनखा लाई है सिंघा ने। अज जे कोई गलती करता है, तब जे कोई कुरैत कर लेंदा है, जे उन्हू अपने आप एहसास ही नहीं कि मैं पंजा प्यारा तो मुआफी लवा, मैं वड्डा ग्रंथी, मैं वड्डा रागी, लोगों च मेरी इन्नी प्रभुता, जे मैं ये कह दिता कि मैंने तनखा लाओ लोगों की निगाह में मैं गिर जावा। अज बारहवीं वडियाई से शोभा जी सानू पै गई, वो उच्चा जीवन से दसम पातशाह वाला आदर्श। भाई असी तो इन्ना ही किया है कि यह मठ चंगा ए कबर चंकी बनी हुई है। भाई मान सिंह जी कहने महाराज तनखा लावे, तुम्हें कहा है कि गोर बड़ी मठ भूल ना मन, तुम प्रतख थोड़ी महिमा की है, लाओ भाई तनखा। सच्चे पातशाह जी ने पंजा प्यारे ने 25 रुपए तनखा लाई। इतिहास पढ़ के वेखो, लुंगी से खेस लिया के हाजिर किया, हजू के लक लुंगी लपेट ली, महाराज ये किया कशहरे के उपर की भी चादर ए लुंगी तनखा लावे, लाओ खालसा की तनखा। महाराज तुम ये क्यों करते हो, खालसा जी तुम्हें सिखाने वास्ते कर रहे हो, जदों तक तनखा लवाते रहोगे, जदों तक तनखा लाते रहोगे, तदों तक चढ़ती कला रहेगी। जदों ये कहोगे कि मैनू कौन है जो तनखा लावे, मैनू कि अटका सके तो रोक सके, सहदियों कला चले जाओ। खालसा जी साडा जीवन ऐसा होना चाहिए। दस एक दो मिनट होर गलती कर लवान टाइम की उलंघना की, तो महापुरुष संत बाबा गुरबचन सिंह साहब जी खालसा पिंडरां वाले भावें दसों पातशाह की आग्या कि अपने की प्रभुता आप नहीं करनी चाहिए, पर अपने का गुण वह भी नहीं अखा धोले करना चाहिए। आप जब इनान करते शरीर कुछ विद्ध हो चुका से, सुते सिद्ध उन्होंने गात्रे ये कृपान 8 साल रही है, एड्डी वड्डी कृपान उन्होंने गात्रे होंगी सी। जब इनान करना उस मौके पर इस थोड़ी जी छोटी कृपान होंगी सी, जो शीस के उपर अपने परने लपेट के शीस के उपर पहले सजाई जाती, फिर यह कृपान गात्रे तो लाई जाती, पहला वह कृपान शीस से सजा लेंगे, क्योंकि पंजा कारा की रात यह नहीं कि रात को असं कृपान किली से टंग देंगे, तड़के उठ के फिर पा दसम पातशाह ने यह नहीं किया, बल्कि कहा कि हर किसना मुआफ कदम मुआफ नहीं करेंगे, जे कहते कृपाना गात्रे की लड़ है, कंघे टंग लो, बिल्कुल गलती और सख्त गलती है। तो एक दिन दास के पासों भुल हुई, गलती हो गई, कृपान बदलाव लगा हाँ, वो कृपान छोटी फड़ा रहा है, वड्डी पकड़ लगा हाँ, अचन के एक सैकेंड का फर्क पैन पिया, थोड़ा जहा हथ उड़े रह गया और उन्होंने छेती हथ कृपान पा लिया। इन्ने ने कि इन्नी दास में पार ना हुई, शायद सारी जिंदगी 13 साल नहीं हुई, और इन्ना अफसोस महापुरुखा ने किया, एक सैकेंड पर वो कृपान के गत में हथ नहीं पिया। रो पाए उस मौके से आप जाके महाराज की हजूरी च खड़े हो गए, कहते छेती करो पंज प्यारे सानू तनखा लाओ, अस उन्हें चिर जल पानी नहीं कोई मूंह पाना, एक सैकेंड पर गात्रा साड़ी हाथ के पास किए, और फिर कह लगे भाई तुम भी करो, सारी संगत के पासों पास करवाए, और क्या कि सुनो कदे भी भाई पंजा कतारा की रह जो साढ़े पासों चलेगी तो साढ़े पास कुछ भी नहीं रह गया। आज के तखलुस एवं खालसा नहीं थी कि तखलुस ही रख लिया हो, खालसे वाला जीवन ना हो, तो खालसा जी जे साडा जीवन ऐसा निगर से ठोस होगा साडे तुरे जांदियां दी संगत ते प्रभाव पवेगा साडे बैठन का प्रभाव भी पवेगा साडे कीर्तन ते कथा का प्रभाव भी पवेगा साडे प्रचार का प्रभाव भी पवेगा साडी अरदास भी मनी जाएगी रहत मर्यादा जी जे पक्के रहिए सतगुरु जी कृपा कर सारे उच्चे जीवन वाले हो दास ने हुक्म होया कि कोई बेनती कर तो आप सब प्यारे हो सतगुरु जी के चरणों च अरदास ही करनी बनती है कि कलयुग के भयानक समय सच्चे पातशाह अपनी रहत मर्यादा आप साडे पास कृपा करके रखाओ आप मेहरा करो वाहिगुरु जी का खालसा वाहिगुरु जी की फतेह।